ਹੁਣ ਕੀ ਕੀਤਾ ਜਾਵੇ। ਸੰਸਾਰ ਵਿੱਚ ਕੋਈ ਵੀ ਕੰਮ ਅਜਿਹਾ ਨਹੀਂ ਜਿਹੜਾ ਕੀਤਾ ਨਾ ਜਾ ਸਕਦਾ ਹੋਵੇ, ਕੋਈ ਐਸੀ ਮੁਸ਼ਕਲ ਨਹੀਂ ਜਿਸ ਨੂੰ ਸੁਲਝਾਇਆ ਨਾ ਜਾ ਸਕਦਾ ਹੋਵੇ। ਕਈ ਵਾਰੀ ਕਈ ਕੰਮ ਅਤੇ ਮੁਸ਼ਕਲਾਂ ਇੰਨੀਆਂ ਪੇਚੀਦਾ ਤੇ ਗੁੰਝਲਦਾਰ ਹੋ ਜਾਂਦੀਆਂ ਨੇ ਕਿ ਉਹਨਾਂ ਕੰਮਾਂ ਨੂੰ ਤੋੜ ਜਾਂ ਨੇਪਰੇ ਚਾੜਨ ਲਈ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਮ ਕਾਰਜਾਂ ਨਾਲੋਂ ਵਧੇਰੇ ਯਤਨ ਕਰਨੇ ਪੈਂਦੇ ਨੇ, ਵਧੇਰੇ ਸ਼ਕਤੀ ਤੇ ਵਧੇਰੇ ਸਮਾਂ ਖਰਚਣਾ ਪੈਂਦਾ। ਪਰ ਕੰਮ ਕੋਈ ਵੀ ਅਸੰਭਵ ਨਹੀਂ। ਲੋੜ ਹੈ ਕੇਵਲ ਹਿੰਮਤ ਜਟਾਉਣ ਦੀ, ਹਾਰਨ ਦੀ ਨਹੀਂ, ਹਿੰਮਤ ਜਟਾਉਣ ਦੀ ਲੋੜ ਹੈ। ਸਿਦਕ ਦਿਲੀ ਨਾਲ ਹਿੰਮਤ ਕਰਨ ਦੀ ਲੋੜ ਹੈ। ਅੱਜ ਸਮਾਂ ਕਿਸੇ ਨੂੰ ਵੀ ਦੋਸ਼ੀ ਠਹਿਰਾ ਕੇ ਬੁਰਾ ਭਲਾ ਕਹਿਣ ਦਾ ਨਹੀਂ। ਕੌਮ ਵਿਚ ਜਾਂ ਦੇਸ਼ ਵਿਚ ਜੋ ਨਿਘਾਰ ਆ ਚੁੱਕਾ ਹੈ ਜਾਂ ਆ ਰਿਹਾ ਹੈ, ਜਿਸ ਦੇ ਹੋਰ ਵਧੇਰੇ ਗੰਭੀਰ ਸਿੱਟੇ ਨਿਕਲਣ ਵਾਲੇ ਹਨ, ਇਸ ਵਿਗੜੇ ਹੋਏ ਤਾਣੇ ਬਾਣੀ ਨੂੰ ਰਲ ਮਿਲ ਕੇ ਬੈਠ ਕੇ ਸੁਲਝਾਉਣ ਦੀ ਲੋੜ ਹੈ। ਜੇ ਇਕਾਈ ਤੋਂ ਲੈ ਕੇ ਪਿੰਡ ਪੱਧਰ ਤੋਂ ਲੈ ਕੇ ਇਲਾਕਾ ਪੱਧਰ ਤੇ ਫੇਰ ਦੇਸ਼ ਪੱਧਰ ਤੱਕ ਸਾਰੇ ਨਸ਼ਿਆਂ ਦੇ ਮਾਰੂ ਦੈਂਤ ਨੂੰ ਬਾਹਰ ਕੱਢਣ ਲਈ ਸੁਹਿਰਦਤਾ ਨਾਲ ਲਾਮਬੰਦ ਹੋ ਜਾਣ, ਤਾਂ ਸਾਲਾਂ ਦਾ ਕੰਮ ਮਹੀਨਿਆਂ ਵਿਚ ਹੋ ਸਕਦਾ ਅਤੇ ਥੋੜੇ ਸਮੇਂ ਵਿਚ ਹੀ ਸਮੁੱਚਾ ਸਮਾਜ ਨਸ਼ਾ ਮੁਕਤ ਕੀਤਾ ਜਾ ਸਕਦਾ। ਪਰ ਇਹ ਕੰਮ ਗੱਲਾਂ ਬਾਤਾਂ ਨਾਲ ਜਾਂ ਅਖਬਾਰਾਂ ਵਿਚ ਖ਼ਬਰਾਂ ਲਵਾਉਣ ਨਾਲ ਨਹੀਂ ਹੋਣਾ। ਕੁਝ ਕਰਕੇ ਵਿਖਾਲਣ ਲਈ ਹਿੰਮਤ ਕਰਨੀ ਪੈਣੀ ਹੈ। ਕੀ ਕਰਨ ਦੀ ਲੋੜ ਹੈ, ਇਸ ਨੂੰ ਸੰਖੇਪ ਵਿਚ ਆਪਾਂ ਵਾਚਦੇ ਹਾਂ। ਸਭ ਤੋਂ ਪਹਿਲਾਂ ਹਰ ਨਗਰ ਨਿਵਾਸੀ ਆਪਣੇ ਪਿੰਡ ਵਿਚੋਂ 5-7 ਸਿਆਣੇ ਸੂਝਵਾਨ ਸੁਹਿਰਦ ਮਨੁੱਖਾਂ ਦੀ ਇਕ ਕਮੇਟੀ ਬਣਾਉਣ, ਜਿਸ ਵਿਚ ਕੁਝ ਨੌਜਵਾਨ ਵੀ ਲਏ ਜਾਣ। ਉਹ ਸਾਰੇ ਨਗਰ ਦੇ ਘਰਾਂ ਵਿਚ ਜਾ ਕੇ ਸਮੁੱਚੇ ਪਿੰਡ ਦੇ ਵਸਨੀਕਾਂ ਨੂੰ ਕਿਸੇ ਇਕ ਦਿਨ ਇਕ ਸਾਂਝੀ ਥਾਂ ਤੇ ਇਕੱਠੇ ਹੋਣ ਲਈ ਬੇਨਤੀ ਕਰਨ। ਉਸ ਨਿਯਤ ਦਿਨ ਉਸ ਇਕੱਠ ਵਿਚ ਸਾਰਿਆਂ ਨੂੰ ਅਜੋਕੀ ਸਥਿਤੀ ਬਾਰੇ ਜਾਣੂ ਕਰਵਾ ਕੇ ਨਸ਼ਿਆਂ ਅਤੇ ਹੋਰ ਰਹੀਆਂ ਸਮਾਜਿਕ ਕੁਰੀਤੀਆਂ ਤੋਂ ਨਿਜਾਤ ਪਾਉਣ ਲਈ ਸਭਨਾਂ ਪਾਸੋਂ ਸੁਝਾਅ ਲੈਣ। ਚੰਗੇ ਸਾਰਥਿਕ ਸੁਝਾਵਾਂ ਉਪਰ ਵਿਚਾਰ ਕਰਕੇ ਉਨ੍ਹਾਂ ਉਪਰ ਪਹਿਰਾ ਦੇਣ ਲਈ ਸਾਰਿਆਂ ਨੂੰ ਵਚਨਬੱਧ ਕੀਤਾ ਜਾਵੇ ਅਤੇ ਘੱਟੋ ਘੱਟ ਹਰ ਮਹੀਨੇ ਵਿਚ ਸਾਰੇ ਨਗਰ ਦਾ ਮੁੜ ਇਕੱਠ ਸੱਦ ਕੇ ਪਿਛਲੇ ਮਹੀਨੇ ਦੀ ਵਚਨਬੱਧਤਾ ਅਤੇ ਬੀਤੇ ਸਮੇਂ ਦਾ ਲੇਖਾ ਜੋਖਾ ਬੜੀ ਸਦਭਾਵਨਾ ਵਾਲੇ ਮਾਹੌਲ ਵਿਚ ਕੀਤਾ ਜਾਵੇ। ਪਿਛਲੇ ਸਮੇਂ ਵਿਚ ਜੋ ਕਮੀਆਂ ਪੇਸ਼ੀਆਂ ਰਹਿ ਗਈਆਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਦੂਰ ਕੀਤਾ ਜਾਵੇ। ਇਵੇਂ ਹੀ ਨੌਜਵਾਨਾਂ ਅਤੇ ਸਿਆਣਿਆਂ ਵਿਚ ਲਗਾਤਾਰੀ ਤਾਲਮੇਲ ਬਣਾਈ ਰੱਖਿਆ ਜਾਵੇ। ਜੋ ਮੁਸ਼ਕਲਾਂ ਇਸ ਕਾਰਜ ਨੂੰ ਸਿਰੇ ਚੜ੍ਹਨ ਵਿਚ ਆ ਰਹੀਆਂ ਹੋਣ ਉਨ੍ਹਾਂ ਨੂੰ ਆਪਸੀ ਵਿਚਾਰ ਚਰਚਾ ਕਰਕੇ ਹੱਲ ਕਰਨ ਲਈ ਯਤਨ ਜਾਰੀ ਰੱਖੇ ਜਾਣ। ਇਸ ਤਰ੍ਹਾਂ ਕਰਨ ਨਾਲ ਕਾਫ਼ੀ ਸਫਲਤਾ ਮਿਲਣ ਦੀ ਆਸ ਹੈ। ਪਿੰਡ ਪੱਧਰ ਦੇ ਇਕੱਠਾਂ ਵਿਚ ਨੌਜਵਾਨਾਂ ਦੀ ਸਹਿਮਤੀ ਨਾਲ ਪਿੰਡ ਪੱਧਰ ਉਪਰ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਖੇਡ ਕਲੱਬਾਂ ਅਤੇ ਕਸਰਤ ਘਰਾਂ ਦਾ ਪ੍ਰਬੰਧ ਕੀਤਾ ਜਾਵੇ। ਫੰਡ ਇਕੱਠਾ ਕਰਕੇ ਨੌਜਵਾਨਾਂ ਨੂੰ ਸਰੀਰਕ ਕਸਰਤ ਕਰਨ ਵਾਸਤੇ ਲੋੜੀਂਦੇ ਸਾਜੋ ਸਮਾਨ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਇਸ ਸਾਰੇ ਪ੍ਰਬੰਧ ਦੀ ਦੇਖਭਾਲ ਦੀ ਜਿੰਮੇਵਾਰੀ ਕਿਸੇ ਸਿਆਣੇ ਨੌਜਵਾਨ ਨੂੰ ਸੌਂਪੀ ਜਾਵੇ। ਤੀਜਾ ਹੰਭਲਾ ਇਹ ਮਾਰਨ ਦੀ ਲੋੜ ਹੈ ਕਿ ਪਿੰਡ ਪੱਧਰ ਦੇ ਸਪੋਰਟ ਕਲੱਬਾਂ ਅਤੇ ਕਸਰਤ ਘਰਾਂ ਤੋਂ ਇਲਾਵਾ ਪਿੰਡ ਵਿਚ ਇਕ ਸੋਹਣੀ ਲਾਇਬ੍ਰੇਰੀ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਲਾਇਬ੍ਰੇਰੀ ਦੇ ਨਿਯਮਾਂ ਵਿਚ ਅਖਬਾਰਾਂ ਤੋਂ ਇਲਾਵਾ ਸਦਾਚਾਰੀ ਧਾਰਮਿਕ ਅਤੇ ਇਤਿਹਾਸਕ ਪੁਸਤਕਾਂ ਹੀ ਖਰੀਦ ਕੇ ਸਥਾਪਿਤ ਕਰਨ ਦੀ ਆਗਿਆ ਨਿਯਮਤ ਕਰਨੀ ਚਾਹੀਦੀ ਹੈ। ਨਗਰ ਦੇ ਸਾਰੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਲਾਇਬ੍ਰੇਰੀ ਵਿਚ ਸਥਾਪਿਤ ਨਿੱਗਰ ਸਾਹਿਤ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ। ਧਾਰਮਿਕ ਅਤੇ ਸਦਾਚਾਰੀ ਵਿਸ਼ੇ ਉਪਰ ਛੋਟੇ ਛੋਟੇ ਟ੍ਰੈਕਟ ਕਿਤਾਬਚੇ ਉਪਲਬਧ ਕਰਾ ਕੇ ਜਿੱਥੇ ਲਾਇਬ੍ਰੇਰੀ ਵਿਚ ਰੱਖੇ ਜਾਣੇ ਚਾਹੀਦੇ ਨੇ, ਉਥੇ ਛੋਟੇ ਬੱਚਿਆਂ ਦੀ ਡਿਊਟੀ ਲਾ ਕੇ ਪਿੰਡ ਦੇ ਘਰ ਘਰ ਵਿਚ ਇਹ ਨਿੱਗਰ ਸਾਹਿਤ ਵੰਡਣ ਦਾ ਯਤਨ ਕਰਨਾ ਚਾਹੀਦਾ। ਚੌਥਾ ਉਪਰਾਲਾ ਇਹ ਕਰਨ ਦੀ ਲੋੜ ਹੈ ਕਿ ਪਿੰਡ ਦੇ ਹਰ ਗੁਰਦੁਆਰੇ ਵਿਚ ਸਵੇਰੇ ਸ਼ਾਮੀ ਨਿਤਨੇਮ ਦੀ ਪਰੰਪਰਾ ਜਾਰੀ ਕੀਤੀ ਜਾਵੇ। ਕੁਝ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਥਾ ਸੰਗਤਾਂ ਨੂੰ ਜ਼ਰੂਰ ਸਰਵਣ ਕਰਵਾਈ ਜਾਵੇ। ਸ਼ਾਮ ਦੇ ਸਮੇਂ ਜੇ ਕਥਾ ਦਾ ਪ੍ਰਬੰਧ ਨਾ ਹੋ ਸਕੇ, ਕਿਸੇ ਗੁਰਮੁਖ ਲਿਖਾਰੀ ਵੱਲੋਂ ਲਿਖਿਆ ਹੋਇਆ ਗੁਰ ਇਤਿਹਾਸ ਜਾਂ ਕਿਸੇ ਗੁਰਮੁਖ ਦੀ ਜੀਵਨੀ ਕੁਝ ਸਮਾਂ ਪੜ੍ਹ ਕੇ ਜ਼ਰੂਰ ਸੁਣਾਈ ਜਾਵੇ। ਹਰ ਰੋਜ਼ ਗੁਰਮਤ ਵਿਚਾਰ ਅਤੇ ਗੁਰ ਇਤਿਹਾਸ ਸਰਵਣ ਕਰਨ ਨਾਲ ਮਨ ਵਿਚ ਚੰਗੇ ਸੰਸਕਾਰ ਪ੍ਰਗਟ ਹੋਣ ਦੀ ਜ਼ਰੂਰ ਆਸ਼ਾ ਹੈ। ਇਸ ਤੋਂ ਇਲਾਵਾ ਸਾਰਿਆਂ ਦੀ ਸਹਿਮਤੀ ਨਾਲ ਮਹੀਨੇ ਵਿਚ 2 ਦਿਨ ਐਤਵਾਰ ਜਾਂ ਹੋਰ ਕਿਸੇ ਦਿਨ ਨੌਜਵਾਨਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਜੀਵਨ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਮਨ ਦੇ ਸ਼ੰਕੇ ਸੁਣ ਕੇ ਨਗਰ ਦੇ ਸਿਆਣੇ ਪੁਰਸ਼ ਜਾਂ ਕਿਸੇ ਯੋਗ ਵਿਅਕਤੀ ਨੂੰ ਬਾਹਰੋਂ ਸੱਦ ਕੇ ਨੌਜਵਾਨਾਂ ਵੱਲੋਂ ਦਰਸਾਈਆਂ ਮੁਸ਼ਕਲਾਂ ਦਾ ਯੋਗ ਹੱਲ ਲੱਭਿਆ ਜਾਵੇ, ਉਨ੍ਹਾਂ ਦੇ ਸ਼ੰਕਿਆਂ ਦੇ ਉੱਤਰ ਦੇ ਕੇ ਉਨ੍ਹਾਂ ਨੂੰ ਸੰਤੁਸ਼ਟ ਕੀਤਾ ਜਾਵੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਨੌਜਵਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਿਕਲੇਗਾ, ਉਥੇ ਉਨ੍ਹਾਂ ਦੇ ਸ਼ੰਕਿਆਂ ਦੇ ਉੱਤਰ ਮਿਲਣ ਨਾਲ ਨੌਜਵਾਨਾਂ ਦੀ ਸੰਤੁਸ਼ਟਤਾ ਹੋਵੇਗੀ। ਇਸ ਤਰ੍ਹਾਂ ਬਜ਼ੁਰਗੀ ਅਤੇ ਨੌਜਵਾਨੀ ਦਾ ਆਪਸੀ ਤਾਲਮੇਲ ਵੱਧ ਕੇ ਜੀਵਨ ਨੂੰ ਉਚੇਰਾ ਲਚਾਉਣ ਲਈ ਉਸਾਰੂ ਸਿਹਤ ਪ੍ਰਾਪਤ ਹੋਵੇਗੀ। 6ਵਾਂ ਉਪਰਾਲਾ ਨਸ਼ੇ ਵਿਚ ਫਸ ਚੁੱਕੇ ਨੌਜਵਾਨਾਂ ਤੱਕ ਸੁਹਿਰਦ ਪਹੁੰਚ ਕਰਕੇ ਉਨ੍ਹਾਂ ਨੂੰ ਪ੍ਰੇਰਣਾ ਦੇ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨਾਲ ਆਪਣੀ ਹਮਦਰਦੀ ਪ੍ਰਗਟਾ ਕੇ ਉਹਨਾਂ ਨੂੰ ਯੋਗ ਅਗਵਾਈ ਦੇਣ ਅਤੇ ਲੋੜੀਂਦੇ ਦਵਾ ਦਾਰੂ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਨੀ ਚਾਹੀਦੀ। ਇਸ ਤੋਂ ਇਲਾਵਾ ਹਰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਪਾਸ ਘੱਟੋ ਘੱਟ 15-20 ਮਿੰਟ ਦਾ ਸਮਾਂ ਆਪਣੇ ਪਾਸ ਬਿਠਾ ਕੇ ਉਨ੍ਹਾਂ ਨੂੰ ਗੁਰਬਾਣੀ ਵਿਚ ਦਰਸਾਏ ਗੁਰੂ ਉਪਦੇਸ਼ ਅਤੇ ਆਪਣੇ ਗੌਰਵਮਈ ਇਤਿਹਾਸ ਪ੍ਰਤੀ ਜਾਣੂ ਕਰਵਾਉਣ ਲਈ ਜ਼ਰੂਰ ਕੱਢਣਾ ਚਾਹੀਦਾ। ਮਾੜੀ ਸੰਗਤ ਦੇ ਪ੍ਰਭਾਵ ਦੀਆਂ ਉਦਾਹਰਣਾਂ ਦੇ ਕੇ ਦੱਸਣਾ ਚਾਹੀਦਾ, ਜੋ ਬੱਚੇ ਪ੍ਰਸ਼ਨ ਕਰਨ ਬੜੇ ਧੀਰਜ ਨਾਲ ਬੱਚਿਆਂ ਦੇ ਪ੍ਰਸ਼ਨ ਸੁਣ ਕੇ ਉਨ੍ਹਾਂ ਦੇ ਉੱਤਰ ਦੇਣੇ ਚਾਹੀਦੇ ਨੇ ਅਤੇ ਉਨ੍ਹਾਂ ਦੀ ਤਸੱਲੀ ਕਰਾਉਣੀ ਚਾਹੀਦੀ ਹੈ। ਇਸ ਤਰ੍ਹਾਂ ਹਰ ਰੋਜ਼ ਦੀ ਸਿੱਖਿਆ ਬੱਚੇ ਦੇ ਚੰਗੇ ਸੰਸਕਾਰ ਬਣਾਉਣ ਵਿਚ ਸਹਾਈ ਹੋਵੇਗੀ। ਇਸ ਤੋਂ ਇਲਾਵਾ ਅਧਿਆਪਕ ਜਨਾਂ ਨੂੰ ਵੀ ਵਿਦਿਆਰਥੀਆਂ ਪ੍ਰਤੀ ਆਪਣੀ ਨੈਤਿਕ ਜਿੰਮੇਵਾਰੀ ਸਮਝ ਕੇ ਉਨ੍ਹਾਂ ਨੂੰ ਨਿਰਾ ਹਿਸਾਬ ਹਿਸਟਰੀ ਪੜ੍ਹਾਉਣ ਤੱਕ ਹੀ ਆਪਣੀ ਜਿੰਮੇਵਾਰੀ ਨਹੀਂ ਸਮਝਣੀ ਚਾਹੀਦੀ, ਸਗੋਂ ਉਨ੍ਹਾਂ ਨੂੰ ਹਰ ਬੁਰਿਆਈ ਤੋਂ ਬਚਾ ਕੇ ਨਵਾਂ ਨਰੋਆ ਨਸ਼ਾ ਰਹਿਤ ਸਮਾਜਿਕ ਬੁਰਾਈਆਂ ਰਹਿਤ ਸਮਾਜ ਸਿਰਜਣ ਲਈ ਅਗਵਾਈ ਦੇਣੀ ਚਾਹੀਦੀ ਹੈ। ਅਧਿਆਪਕ ਜਨਾਂ ਤੋਂ ਬੱਚਿਆਂ ਨੇ ਜੀਵਨ ਸਿਹਤ ਪ੍ਰਾਪਤ ਕਰਨੀ ਹੈ, ਇਸ ਲਈ ਉਨ੍ਹਾਂ ਨੂੰ ਖੁਦ ਆਪਣਾ ਜੀਵਨ ਆਦਰਸ਼ਕ ਬਣਾਉਣਾ ਚਾਹੀਦਾ। ਜੇ ਕੋਈ ਅਧਿਆਪਕ ਜਨ ਆਪਣੇ ਜੀਵਨ ਅੰਦਰ ਸਮਾਜ ਵਿਚ ਨਿਘਾਰ ਲਿਆਉਣ ਵਾਲਾ ਕੰਮ ਕਰਦਾ ਹੈ ਜਾਂ ਨਸ਼ਿਆਂ ਦੀ ਵਰਤੋਂ ਕਰਦਾ ਹੈ, ਤਦ ਪ੍ਰਿੰਸੀਪਲ ਸਾਹਿਬ ਅਤੇ ਸਕੂਲ ਦੇ ਪ੍ਰਬੰਧਕੀ ਸੱਜਣਾਂ ਨੂੰ ਉਸ ਅਧਿਆਪਕ ਨਾਲ ਪਿਆਰ ਅਤੇ ਸਖ਼ਤੀ ਦੇ ਦੋਵੇਂ ਹਥਿਆਰ ਵਰਤ ਕੇ ਸ਼ਿਸ਼ਟਾਚਾਰ ਵਾਲਾ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਅਤੇ ਮਜਬੂਰ ਕਰਨਾ ਚਾਹੀਦਾ ਹੈ। ਅਸੂਲ ਅਤੇ ਸ਼ਿਸ਼ਟਾਚਾਰ ਨਾਲ ਕਿਸੇ ਵੀ ਕੀਮਤ ਉੱਤੇ ਸਮਝੌਤਾ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਸਮਾਜ ਸੇਵੀ ਅਤੇ ਲੋਕ ਹਿੱਤੂ ਜਥੇਬੰਦੀਆਂ ਬੜੇ ਸੁੰਦਰ ਤੇ ਸਾਰਥਕ ਉਪਰਾਲੇ ਕਰ ਰਹੀਆਂ ਨੇ। ਇਨ੍ਹਾਂ ਸਮੁੱਚੀਆਂ ਜਥੇਬੰਦੀਆਂ ਨੂੰ ਵੀ ਜਥੇਬੰਦਕ ਤੌਰ ਤੇ ਯੋਜਨਾਬੱਧ ਤਰੀਕੇ ਨਾਲ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ। ਪਿੰਡਾਂ ਵਿਚ ਪ੍ਰੋਗਰਾਮ ਉਲੀਕ ਕੇ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਵਿਰੋਧੀ ਫਿਲਮਾਂ ਤਿਆਰ ਕਰਵਾ ਕੇ ਨੌਜਵਾਨਾਂ ਨੂੰ ਵਿਖਾ ਲੈਣੀਆਂ ਚਾਹੀਦੀਆਂ ਨੇ ਤੇ ਨਾਲ ਚੰਗੇ ਸਿਆਣੇ ਨੌਜਵਾਨ ਬੁਲਾਰਿਆਂ ਰਾਹੀਂ ਲੈਕਚਰ ਆਦਿ ਦਵਾ ਕੇ ਪਿੰਡ ਵਿਚ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਅਤੇ ਸਮਾਜ ਵਿਚ ਆ ਰਹੇ ਨਿਘਾਰ ਤੋਂ ਜਾਗਰਤ ਕਰਵਾਉਣ ਲਈ ਜੰਗੀ ਪੱਧਰ ਉਤੇ ਯਤਨਸ਼ੀਲ ਹੋਣਾ ਚਾਹੀਦਾ। ਅਗਲੇ ਉਪਰਾਲੇ ਵਿਚ ਇਸ ਤਰ੍ਹਾਂ ਵਿਚਾਰ ਹੈ ਕਿ ਸਿਆਣੇ ਵਿਦਵਾਨ ਬੁੱਧੀਜੀਵੀ ਵਰਗ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਵਿਸ਼ੇਸ਼ ਸਿਆਣਪ ਅਤੇ ਬੁੱਧੀ ਦੀ ਬਖਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਉਚੇਚੇ ਤੌਰ ਤੇ ਅਖਬਾਰਾਂ ਰਸਾਲਿਆਂ ਆਦਿ ਵਿਚ ਨਸ਼ਿਆਂ ਦੇ ਬੁਰੇ ਪ੍ਰਭਾਵ ਦਰਸਾ ਕੇ ਅਜੋਕੀ ਨੌਜਵਾਨੀ ਨੂੰ ਜਾਗਰਤ ਕਰਨ ਹਿੱਤ ਲੇਖਣੀ ਰਾਹੀਂ ਹੰਭਲੇ ਮਾਰਨੇ ਚਾਹੀਦੇ ਨੇ। ਜੀਵਨ ਦੇ ਸਹੀ ਰਸਤੇ ਤੋਂ ਭੁੱਲੇ ਨੌਜਵਾਨਾਂ ਦੇ ਸਵਾਲ ਜਾਣ ਕੇ ਉਨ੍ਹਾਂ ਦੇ ਠੋਸ ਉੱਤਰ ਦੇ ਕੇ ਉਨ੍ਹਾਂ ਨੂੰ ਸਹੀ ਜੀਵਨ ਜਿਉਣ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ। ਜਿਹੜੇ ਵਿਦਵਾਨਾਂ ਨੂੰ ਪ੍ਰਭੂ ਨੇ ਸਟੇਜ ਉੱਤੇ ਸੋਹਣਾ ਭਾਸ਼ਣ ਦੇਣ ਦੀ ਦਾਤ ਬਖਸ਼ੀ ਹੈ, ਉਨ੍ਹਾਂ ਨੂੰ ਧਾਰਮਿਕ ਅਤੇ ਪਬਲਿਕ ਸਟੇਜਾਂ ਉੱਪਰ ਜ਼ਰੂਰ ਨਸ਼ਿਆਂ ਦੇ ਮਾਰੂ ਪ੍ਰਭਾਵ ਲੁਕਾਈ ਨੂੰ ਦਰਸਾ ਕੇ ਆਪਣੀ ਲਿਆਕਤ ਦੀ ਵਰਤੋਂ ਕਰਕੇ ਸਮਾਜ ਨੂੰ ਨਸ਼ਾ ਰਹਿਤ ਕਰਨ ਲਈ ਯੋਗਦਾਨ ਪਾਉਣਾ ਚਾਹੀਦਾ। ਅਗਲੇਰੇ ਉਦਮ ਵਿਚ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਮਾਇਆ ਦੇ ਖੁੱਲੇ ਗੱਪੇ ਦਿੱਤੇ ਨੇ ਪਰ ਉਹ ਨਾ ਲਿਖ ਸਕਦੇ ਨੇ ਨਾ ਪਬਲਿਕ ਜਾਂ ਧਾਰਮਿਕ ਸਟੇਜਾਂ ਉੱਤੋਂ ਭਾਸ਼ਣ ਦੇ ਸਕਦੇ ਨੇ, ਐਸੇ ਪੈਸੇ ਵਾਲੇ ਪੁਰਸ਼ਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਨ ਦੀ ਸਫਲਤਾ ਲਈ ਵੱਡੀ ਮਾਤਰਾ ਵਿਚ ਨਸ਼ਾ ਅਤੇ ਸਮਾਜਿਕ ਕੁਰੀਤੀਆਂ ਵਿਰੋਧੀ ਸਾਹਿਤ ਛਪਾ ਕੇ ਵੰਡਣ ਦੀ ਖੇਚਲ ਕਰਨ। ਇਸ ਤਰ੍ਹਾਂ ਸਮਾਜ ਸੁਧਾਰ ਦੇ ਕਾਰਜਾਂ ਵਿਚ ਉਨ੍ਹਾਂ ਦੀ ਮਾਇਆ ਵੀ ਸਫਲ ਹੋ ਜਾਵੇਗੀ। ਜਿਹੜਾ ਮਨੁੱਖ ਨਾ ਤਾਂ ਸਟੇਜ ਉੱਤੇ ਬੋਲ ਸਕਦਾ, ਨਾ ਲਿਖ ਸਕਦਾ, ਨਾ ਪੈਸਾ ਖਰਚ ਕਰ ਸਕਦਾ, ਉਹ ਆਪਣੇ ਤਨ ਨੂੰ ਸਫਲਾ ਕਰਨ ਲਈ ਛਾਪਿਆ ਹੋਇਆ ਸਾਹਿਤ ਘਰਾਂ ਘਰਾਂ ਵਿਚ ਪਹੁੰਚਾਉਣ ਲਈ ਯਤਨਸ਼ੀਲ ਹੋਵੇ। ਇਸ ਤਰ੍ਹਾਂ ਰਲ ਮਿਲ ਕੇ ਹੰਭਲਾ ਮਾਰਿਆਂ ਹੀ ਇਹ ਕਾਰਜ ਸੌਰਨਾ ਹੈ, ਕਿਉਂਕਿ ਨਸ਼ਿਆਂ ਦੇ ਪ੍ਰਭਾਵ ਵਿਚ ਅਮੀਰ ਅਤੇ ਗਰੀਬ ਦੇ, ਪੜ੍ਹੇ ਲਿਖੇ ਵਿਦਵਾਨ ਦੇ, ਸਮਾਜ ਸੇਵੀ ਅਤੇ ਧਾਰਮਿਕ ਰੁਚੀ ਰੱਖਣ ਵਾਲੇ ਸਾਰੇ ਵਰਗਾਂ ਨਾਲ ਸਬੰਧਤ ਬੰਦਿਆਂ ਦੇ ਬੱਚੇ ਪ੍ਰਭਾਵਿਤ ਹੋ ਰਹੇ ਨੇ। ਇਹ ਜੋ ਨਸ਼ਿਆਂ ਦੀ ਮਹਾਮਾਰੀ ਦੀ ਬਿਮਾਰੀ ਪੈ ਗਈ ਹੈ, ਇਸ ਦਾ ਫੈਲਾਓ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਇਸ ਮਹਾਮਾਰੀ ਦਾ ਮੁਕਾਬਲਾ ਜੇ ਸਾਰਿਆਂ ਨੇ ਸਮੂਹਕ ਰੂਪ ਵਿਚ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਇਸ ਨਸ਼ਿਆਂ ਦੀ ਮਹਾਮਾਰੀ ਦਾ ਸਮਾਜ ਅਤੇ ਦੇਸ਼ ਨੂੰ ਬਹੁਤ ਵੱਡਾ ਖਤਰਾ ਹੈ। ਹੋਰ ਉਪਰਾਲਾ ਇਹ ਕਰਨਾ ਚਾਹੀਦਾ ਹੈ ਕਿ ਅੱਜ ਕੱਲ੍ਹ ਪ੍ਰਚਾਰ ਦਾ ਯੁੱਗ ਚੱਲ ਰਿਹਾ ਹੈ, ਟੀਵੀ, ਅਖਬਾਰ, ਫਿਲਮਾਂ, ਇੰਟਰਨੈਟ ਅਤੇ ਹੋਰ ਮੀਡੀਆ ਸਾਧਨ ਵਿਚ ਬਹੁਤ ਵੱਡੀ ਸ਼ਕਤੀ ਹੈ। ਪ੍ਰਚਾਰ ਰਾਹੀਂ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾ ਸਕਦਾ, ਜਿਵੇਂ ਪਿੱਛੇ ਵੀ ਆਪਾਂ ਜ਼ਿਕਰ ਕੀਤਾ ਕਿ ਸੋਨੇ ਨੂੰ ਮਿੱਟੀ ਤੇ ਮਿੱਟੀ ਨੂੰ ਸੋਨਾ ਕਹਿ ਕੇ ਪ੍ਰਚਾਰ ਕੇ ਰਾਖ ਤੋਂ ਸੋਨੇ ਦਾ ਮੁੱਲ ਵਟਿਆ ਜਾ ਸਕਦਾ ਹੈ, ਸੋਨੇ ਦੀ ਬੇਕਦਰੀ ਕਰਾਈ ਜਾ ਸਕਦੀ ਹੈ। ਪ੍ਰਚਾਰ ਸਾਧਨਾਂ ਰਾਹੀਂ ਪੈਸੇ ਵਾਲੀਆਂ ਕੰਪਨੀਆਂ ਮਾਇਆ ਖਰਚ ਕੇ ਸਾਡੇ ਸਾਹਮਣੇ ਅਜਿਹਾ ਕਰਕੇ ਵਿਖਾ ਰਹੀਆਂ ਨੇ। ਜੇ ਕਿਤੇ ਪ੍ਰਚਾਰ ਸਾਧਨਾਂ ਦੇ ਮਾਲਕ ਥੋੜੀ ਜਿਹੀ ਕੁਰਬਾਨੀ ਕਰਨ ਲੋਕਾਈ ਦੇ ਭਲੇ ਵਾਸਤੇ, ਨਸ਼ਿਆਂ ਦੇ ਬੁਰੇ ਪ੍ਰਭਾਵਾਂ ਦੀ ਸੱਚੀ ਤੇ ਸਹੀ ਤਸਵੀਰ ਹਰ ਰੋਜ਼ ਹੀ ਲੋਕਾਂ ਸਾਹਮਣੇ ਰੱਖਣ ਲੱਗ ਜਾਣ, ਤਾਂ ਉਹ ਦਿਨ ਬਿਲਕੁਲ ਦੂਰ ਨਹੀਂ ਜਿਸ ਦਿਨ ਸਮੁੱਚਾ ਦੇਸ਼ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚ ਕੇ ਇਕ ਸੱਚਾ ਨਸ਼ਾ ਰਹਿਤ ਸਮਾਜ ਸਿਰਜਣ ਵਿਚ ਕਾਮਯਾਬ ਹੋ ਜਾਵੇਗਾ। ਨੌਜਵਾਨ ਅਤੇ ਸਾਰਾ ਦੇਸ਼ ਇਸ ਪ੍ਰਚਾਰ ਮੀਡੀਆ ਦੇ ਅਹਿਸਾਨ ਨੂੰ ਹਮੇਸ਼ਾ ਯਾਦ ਰੱਖੇਗਾ। ਲੋਕ ਦੇਸ਼ ਅਤੇ ਸਮਾਜ ਦਾ ਸਹੀ ਪ੍ਰਬੰਧ ਚਲਾਉਣ ਲਈ ਸਰਕਾਰ ਨੂੰ ਚੁਣਦੇ ਨੇ। ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਨਿੱਜ ਹਿੱਤ ਤੋਂ ਉੱਪਰ ਉੱਠ ਕੇ ਉਹ ਲੋਕ ਹਿੱਤਾਂ ਅਤੇ ਦੇਸ਼ ਹਿੱਤਾਂ ਨੂੰ ਪਹਿਲ ਦੇਣ। ਲੋਕ ਹਿੱਤ ਲਈ ਜੋ ਨਿਆਏ ਪਾਲਿਕਾਵਾਂ ਨੇ ਆਦੇਸ਼ ਦਿੱਤੇ ਹਨ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ। ਜੇ ਆਦੇਸ਼ਾਂ ਨੂੰ ਲਾਗੂ ਕਰਨ ਵਿਚ ਜੋ ਵੀ ਰੁਕਾਵਟ ਬਣਦਾ ਹੈ ਉਸ ਨਾਲ ਸਖ਼ਤੀ ਕੀਤੀ ਜਾਵੇ, ਕਿਉਂਕਿ ਸਰਕਾਰਾਂ ਪਾਸ ਸਾਧਨ ਤੇ ਸ਼ਕਤੀ ਦੋਵੇਂ ਚੀਜ਼ਾਂ ਹਨ। ਜਿੱਥੇ ਦੋਵੇਂ ਚੀਜ਼ਾਂ ਹੋਣ ਉੱਥੇ ਹਰ ਅਸੰਭਵ ਨੂੰ ਸੰਭਵ ਕੀਤਾ ਜਾ ਸਕਦਾ ਹੈ। ਜੇ ਸਾਡੇ ਦੇਸ਼ ਦੀ ਸਰਕਾਰ ਹੀ ਲੋਕ ਹਿੱਤ ਨੂੰ ਮੁੱਖ ਰੱਖ ਕੇ ਨਸ਼ਿਆਂ ਦੀ ਵਿਕਰੀ, ਨਸ਼ਿਆਂ ਦੇ ਪ੍ਰਚਾਰ ਅਤੇ ਨਸ਼ਿਆਂ ਦੇ ਵਪਾਰ ਉੱਤੇ ਸਖ਼ਤੀ ਨਾਲ ਹੁਕਮਾਂ ਨੂੰ ਲਾਗੂ ਕਰ ਦੇਵੇ ਤਾਂ ਮਹੀਨੇ ਨਹੀਂ ਦਿਨਾਂ ਵਿਚ ਹੀ ਸੁਧਾਰ ਆ ਜਾਣ ਦੀ ਆਸ ਕੀਤੀ ਜਾ ਸਕਦੀ ਹੈ। ਅਖੀਰ ਵਿਚ ਜੋ ਉਪਰਾਲਾ ਸਾਂਝਾ ਕਰਨਾ ਉਹ ਇਹ ਕਿ ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿਚ ਐਸਾ ਸਮਾਂ ਆ ਜਾਂਦਾ ਜਿੱਥੇ ਮਨੁੱਖ ਨੂੰ ਨਾ ਪਰਿਵਾਰ, ਨਾ ਸਮਾਜ ਤੇ ਨਾ ਸਰਕਾਰ ਹੀ ਸਹਾਈ ਹੁੰਦੀ ਹੈ। ਉੱਥੇ ਮਨੁੱਖ ਆਪਣਾ ਬਲ ਹਾਰ ਕੇ ਪ੍ਰਭੂ ਪਰਾਇਣ ਹੋ ਕੇ ਗੁਰੂ ਚਰਨਾਂ ਵਿਚ ਫਰਿਆਦੀ ਹੁੰਦਾ ਹੈ। ਜਿਵੇਂ ਕਿ ਬਾਬਾ ਕਬੀਰ ਜੀ ਨੇ ਗੁਰਬਾਣੀ ਵਿਚ ਫਰਮਾਇਆ ਹੈ ਨਾ ਕਿ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਹੋ ਲਿਆ ਉਬਾਰੀ। ਜਦੋਂ ਸਿਦਕ ਦਿਲੀ ਨਾਲ, ਸੱਚੇ ਦਿਲ ਨਾਲ ਗੁਰੂ ਅੱਗੇ ਆਪਾ ਸਮਰਪਿਤ ਕਰਕੇ ਅਰਦਾਸ ਕੀਤੀ ਜਾਂਦੀ ਹੈ, ਉਹ ਅਰਦਾਸ ਪ੍ਰਭੂ ਦਰ ਪ੍ਰਵਾਨ ਹੋ ਕੇ ਮਨੁੱਖ ਦੀਆਂ ਆਸਾਂ ਉਮੀਦਾਂ ਪੂਰੀਆਂ ਕਰਦੀ ਹੈ। ਅੱਜ ਐਸਾ ਸਮਾਂ ਚੱਲ ਰਿਹਾ ਹੈ ਨੌਜਵਾਨੀ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਨਾ ਪਰਿਵਾਰ, ਨਾ ਸਮਾਜ, ਨਾ ਹੀ ਸਰਕਾਰ ਸਹਾਇਕ ਹੋ ਰਹੀ ਹੈ, ਨਾ ਹੋਣ ਦੀ ਆਸ ਹੈ। ਸਾਰਿਆਂ ਦੇ ਵੱਸ ਤੋਂ ਬਾਹਰ ਦੀ ਗੱਲ ਬਣੀ ਹੋਈ ਹੈ। ਸਾਡੇ ਪਾਸ ਜੇ ਇਸ ਵੇਲੇ ਕੋਈ ਆਸ ਦੀ ਕਿਰਨ ਹੈ ਤਾਂ ਉਹ ਹੈ ਅਰਦਾਸ, ਗੁਰੂ ਚਰਨਾਂ ਵਿਚ ਅਰਦਾਸ। ਭੈ ਭਾਵਨੀ ਨਾਲ ਹਰ ਰੋਜ਼ ਆਪਣੇ ਅਤੇ ਸੰਸਾਰ ਦੇ ਭਲੇ ਲਈ ਆਓ ਅਰਦਾਸ ਕਰੀਏ ਕਿ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਦ ਆਗੀ ਅਰਦਾਸ ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਸ ਲਈ ਹੇ ਦਾਦਾ ਜੀ ਕਿਰਪਾ ਕਰਕੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾਰ, ਜਿਤ ਦੁਬਾਰਾ ਉਬਰੈ ਤਿੱਤੈ ਲਿਹੋ ਉਬਾਰ, ਜਿਤ ਦੁਬਾਰਾ ਉਬਰੈ ਤਿੱਤੈ ਲਿਹੋ ਉਬਾਰ।